ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ, ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ। ਵਾਜੇ ਅਨਹਦ ਤੂਰੇ ਮੁਦਾਵਣੀ ਮਹੱਲਾ ਪੰਜਵਾ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸਕਾ ਸਭ ਸਧਾਰੋ, ਜੇ ਕੋ ਖਾਵੈ ਜੇ ਕੋ ਪੁੰਜੈ, ਜਿਸਕਾ ਹੋਏ ਉਧਾਰੋ, ਇਹ ਵਾਤ ਜੀ ਨੈ ਜਾਈ, ਨਿਤ ਨਿਤ ਰਾਖ ਉਰਿਤਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾ, ਤੇਰਾ ਕੀਤਾ ਜਾਤ ਨਾ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਾਇਓਈ, ਤਰਸ ਪਿਆ ਮੇਉ ਰਾਮਦ ਹੋਈ, ਸਤਿਗੁਰ ਸਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਦੀ ਮੈਂ ਹਰਿਆ ਪੌੜੀ। ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਏ, ਉੱਥੇ ਤੇਰੀ ਰੱਖ ਅਗਨੀ ਉਧਰ ਮਾਏ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ, ਪਉ ਜਲ ਵਿਖਮਸ ਗਾਹੂ ਗੁਰ ਸ਼ਬਦੀ ਪਾਰ ਪਾਏ, ਇਨ ਕੋ ਲਗੇ ਪਿਆ ਸਮਰਤ ਸੇ ਖਾਹੇ, ਕਲ ਮੈਂ ਉਹ ਪੁੰਨ ਗੁਣ ਗੋਬਿੰਦ ਗਾਏ, ਸਭ ਸੈ ਨੋ ਕਿਰਪਾਲ ਸੰਭਾਲੇ ਸਾਈ ਸਾਈ, ਬਿਰਥਾ ਕੋਈ ਨਾ ਜਾਈ ਜੇ ਆਵੇ ਤੁਦੇ ਆਏ। ਸਲੋਕ ਮਹੱਲਾ ਪੰਜਵਾ, ਅੰਤਰ ਗੁਰ ਆਰਾਧਨਾ ਜੀਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਣਨਾ ਗੁਰਨਾਉ, ਸਤਿਗੁਰ ਦੇ ਤੀਰਤਿਆਂ ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਏ ਵਾਚੁਦੇ, ਜਗ ਮੈਂ ਉਦਮ ਕਾਢੀਆਏ, ਵਿਰਲੇ ਗਈ ਕੇ ਮਹੱਲਾ ਪੰਜਵਾ, ਰੱਖੇ ਰੱਗਣ ਹਾਰ ਆਪ ਵਾਰਿਆ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ, ਹੁਆ ਆਪ ਦਿਆਲ ਮਨ ਹੋ ਨਾ ਵਸਾਰਿਆਨ, ਸਾਜਣਾ ਜੈਸਾ ਪਵ ਜਲ ਤਾਰਿਆਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਆਨ, ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ, ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ, ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰ ਨਾਨਕ ਕੀ ਵਡਿਆਈ, ਪ੍ਰਗਟ ਭਈ ਸਗਲੇ ਯੁਗ ਅੰਤਰ, ਗੁਰ ਨਾਨਕ ਕੀ ਵਡਿਆਈ, ਵਿਸਰ ਨਾਹੀ ਦਾਤਾ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏਹੋ। ਪਰਮ ਸਤਿਕਾਰਯੋਗ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੇ ਹਾਂ ਸੰਧਿਆ ਸਮੇਂ ਦੇ ਸਜੇ ਦੀਵਾਨਾਂ ਵਿੱਚ
ਹਾਜ਼ਰੀ ਭਰਨ ਦਾ
ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਆਓ ਸਮਾਂ ਹੈ ਗੁਰਮਤਿ ਕਥਾ ਵਿਚਾਰ ਦਾ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਸਰਬੰਸ ਦਾ ਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਆਪੇ ਗੁਰ ਚੇਲਾ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਆਪਸ ਵਿੱਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਹਰ ਰੋਜ਼ ਅਰਦਾਸ ਵਿੱਚ ਗੁਰੂ ਤੋਂ ਸੱਤ ਦਾਨ ਮੰਗਦਾ ਹੈ। ਦੇਣ ਵਾਲਾ ਵੱਡਾ ਹੁੰਦਾ ਤੇ ਲੈਣ ਵਾਲਾ ਛੋਟਾ ਹੁੰਦਾ। ਦਾਨ ਹਮੇਸ਼ਾ ਹੀ ਛੋਟੇ ਨੂੰ ਮਿਲਦਾ, ਭੇਟਾ ਵੱਡੇ ਨੂੰ ਦਿੰਦੇ ਹਾਂ। ਤਾਂ ਉਹ ਸੱਤ ਦਾਨ ਕੀ ਨੇ? ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਅੱਜ ਆਪਾਂ ਵਿਵੇਕ ਦਾਨ ਦੀ ਵਿਚਾਰ ਕਰਾਂਗੇ। ਵਿਵੇਕ ਹੈ ਕੀ? ਜੋ ਗੁਰੂ ਨੂੰ ਆਪਾਂ ਹਰ ਰੋਜ਼ ਇਹ ਬੇਨਤੀ ਕਰਦੇ ਹਾਂ, ਪਾਤਸ਼ਾਹ ਮੈਨੂੰ ਵਿਵੇਕ ਦੇ ਦੇ, ਵਿਵੇਕ ਦਾਨ ਮੇਰੀ ਝੋਲੀ ਵਿੱਚ ਪਾ ਦੇ। ਵਿਵੇਕ ਹੈ ਜ਼ਿੰਦਗੀ ਦਾ ਨਿਰਣਾ ਕਰਨਾ ਜਾਂ ਗੁਰੂ ਤੋਂ ਲਿਆ ਹੋਇਆ ਫੈਸਲਾ। ਬਹੁਤ ਫੈਸਲੇ ਜ਼ਿੰਦਗੀ ਦੇ ਅਸੀਂ ਹਰ ਰੋਜ਼ ਆਪ ਕਰਦੇ ਹਾਂ।
ਇਹਦੀ ਆਵਾਜ਼ ਵਧਾ ਦਿਓ, ਇੱਕੋ ਘਟਾ ਦਿਓ।
ਪਰ ਵਿਵੇਕ ਉਹ ਹੈ ਜਿਹੜਾ ਫੈਸਲਾ ਅਸੀਂ ਗੁਰੂ ਤੋਂ ਕਰਾਉਂਦੇ ਹਾਂ। ਪਾਤਸ਼ਾਹ ਮੈਂ
ਚਰਨਜੀਤ ਸਿੰਘ ਨੂੰ ਬੁਲਾ ਲਓ,
ਇਹ ਕਾਰਜ ਜਾਂ ਇਹ ਖਿਆਲ ਮੇਰੇ ਮਨ ਵਿੱਚ ਆਇਆ, ਕਿਰਪਾ ਕਰਕੇ ਤੁਸੀਂ ਫੈਸਲਾ ਦਿਓ। ਵਿਵੇਕ ਧਾਰਮਿਕ ਫੈਸਲਾ। ਕਿਉਂਕਿ ਸਾਡੀ ਜਿਹੜੀ ਮੱਤ ਹੈ ਨਾ, ਇਹ ਬਹੁਤ ਤੁਸ਼ ਹੈ, ਛੋਟੀ ਹੈ, ਅਲਪੱਗ ਜੀਵ ਹਾਂ ਅਸੀਂ, ਤੇ ਗੁਰੂ ਸਰਵੱਗ ਹੈ। ਜੇ ਅਸੀਂ ਗੁਰੂ ਦੇ ਕਹੇ ਅਨੁਸਾਰ ਜ਼ਿੰਦਗੀ ਜੀਵਾਂਗੇ ਤਾਂ ਜ਼ਿੰਦਗੀ ਸਾਡੀ ਖੁਸ਼ੀਆਂ ਨਾਲ, ਖੇੜੇ ਨਾਲ, ਆਨੰਦ ਨਾਲ, ਵਿਗਾਸ ਨਾਲ ਭਰ ਜਾਏਗੀ। ਗੁਰੂ ਅਰਜਨ ਮਹਾਰਾਜ ਦਾ ਵਚਨ ਹੈ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਆੰਗਮ ਸਾਧੇ, ਪੰਚ ਜਨਾ ਸਿਉ ਸੰਗ ਨ ਛੁਟਕਿਓ, ਅਦਕ ਆਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨ ਜਾਈ। ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਕਾਰਜ ਕਰਨਾ ਸਭ ਕੁਝ ਨਹੀਂ ਹੈ, ਕਾਰਜ ਕਿਵੇਂ ਕਰਨਾ? ਕੋਈ ਵੀ ਕਾਰਜ ਜਦੋਂ ਅਸੀਂ ਕਰਦੇ ਹਾਂ ਉਹ ਕਿਵੇਂ ਕਰਨਾ, ਇਹਨੂੰ ਵਿਵੇਕ ਬੁੱਧ ਕਹਿੰਦੇ ਨੇ। ਹਰ ਵਕਤ ਸਾਡੇ ਅੰਦਰ ਇਹ ਚਾਰ ਪ੍ਰਵਾਹ ਚੱਲ ਰਹੇ ਨੇ, ਜਿਹਨੂੰ ਚਤੁਸ਼ਟੈ ਅੰਤਹਿਕਰਨ ਕਿਹਾ ਜਾਂਦਾ। ਅੰਦਰ ਦੀ ਕਿਰਿਆ ਜੋ ਹਰ ਵਕਤ ਸਾਡੇ ਅੰਦਰ ਵਹਿ ਰਹੀ ਹੈ। ਜਪਜੀ ਸਾਹਿਬ ਵਿੱਚ ਗੁਰੂ ਨਾਨਕ ਮਹਾਰਾਜ ਨੇ ਬਚਨ ਕੀਤਾ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਸੁਰਤ ਕੀ ਹੈ? ਧਿਆਨ ਹੈ। ਮਤ ਅਕਲ ਨੂੰ ਕਹਿੰਦੇ ਨੇ। ਬੁੱਧ ਜੋ ਨਿਰਣਾ ਕਰਦੀ ਹੈ, ਕੋਈ ਵੀ ਕੰਮ ਦਾ ਨਿਰਣਾ ਪਹਿਲਾਂ ਕਰਨਾ, ਵੀ ਇਹ ਕੰਮ ਮੈਂ ਕਰਨਾ ਜਾਂ ਨਹੀਂ ਕਰਨਾ, ਮੇਰੇ ਗੁਰੂ ਦਾ ਇਸ ਕੰਮ ਉੱਪਰ ਕੀ ਹੁਕਮ ਹੈ। ਜਿਵੇਂ ਦਲੀਲ ਦੇ ਤੌਰ ਤੇ ਮੈਂ ਝੂਠ ਨਹੀਂ ਬੋਲਣਾ, ਕਿਉਂ? ਮੇਰੇ ਸਤਿਗੁਰ ਕਹਿੰਦੇ ਨੇ ਵੀ ਜੋ ਝੂਠ ਬੋਲਦਾ ਉਹ ਮੁਰਦਾ ਖਾਂਦਾ, ਝੂਠ ਬੋਲ ਮੁਰਦਾਰ ਖਾਏ। ਮੈਂ ਚੋਰੀ ਨਹੀਂ ਕਰਨੀ, ਮੇਰਾ ਗੁਰੂ ਕਹਿੰਦਾ ਚੋਰ ਕੀ ਹਾਮਾ ਭਰੈ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਮੈਂ ਕਿਸੇ ਨਾਲ ਈਰਖਾ ਨਹੀਂ ਕਰਨੀ, ਕਿਉਂ? ਮੇਰਾ ਸਤਿਗੁਰ ਕਹਿੰਦਾ ਵੀ ਇਹ ਸੰਸਾਰ ਵਿੱਚ ਤੂੰ ਸਦਾ ਨਹੀਂ ਰਹਿਣਾ, ਇਹ ਤਾਂ ਦੋ ਚਾਰ ਦਿਨਾਂ ਦੇ ਮੇਲੇ ਨੇ, ਕਈ ਪਹਿਲਾਂ ਤੁਰ ਗਏ, ਕਈ ਤੁਰੇ ਜਾ ਰਹੇ ਨੇ ਤੇ ਬਾਕੀਆਂ ਨੇ ਵੀ ਤੁਰ ਜਾਣਾ, ਸੰਸਾਰ ਚ ਸਦਾ ਨਹੀਂ ਰਹਿਣਾ। ਇਸ ਲਈ ਕਿਸੇ ਨਾਲ ਈਰਖਾ ਨਾ ਕਰ, ਛੱਡ ਪਰਾਈ ਤਾਤ ਮੂੜੇ, ਈਹਾਂ ਬਸਣਾ ਰਾਤ ਮੂੜੇ। ਤੂੰ ਜ਼ਿੰਦਗੀ ਦੇ ਚਾਰ ਦਿਨ ਇੱਥੇ ਕੱਟਣ ਵਾਸਤੇ ਆਇਆ, ਇਸ ਲਈ ਕਿਸੇ ਨਾਲ ਈਰਖਾ ਨਾ ਕਰ। ਹਰ ਪਹਿਲੂ ਦੇ ਉੱਪਰ, ਹਰ ਕੰਮ ਦੇ ਉੱਪਰ, ਹਰ ਪੱਖ ਵਿੱਚ ਸਤਿਗੁਰੂ ਜੀ ਨੇ ਰੱਬੀ ਬਾਣੀ ਦੇ ਅੰਦਰ ਸਾਨੂੰ ਚਾਨਣਾ ਪਾਇਆ। ਤਾਂ ਫਿਰ ਅਸੀਂ ਆਪਣੀ ਬੁੱਧ ਨੂੰ ਘੜਨਾ, ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਪਰ ਘੜਨਾ ਕਿਹਦੇ ਨਾਲ ਹੈ? ਗੁਰੂ ਦੇ ਸ਼ਬਦ ਨਾਲ। ਤੇ ਜਦੋਂ ਅਸੀਂ ਭਗਤ ਰਵਿਦਾਸ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਨਾ, ਉਹ ਕਹਿੰਦੇ ਵੀ ਜਿਹੜੀ ਬੁੱਧ ਹੈ ਇਹ ਦੀਵੇ ਦੀ ਤਰ੍ਹਾਂ ਪੁਰਾਣੇ ਸਮੇਂ। ਹੁਣ ਜਦੋਂ ਇਹ ਬਾਣੀ ਉਚਾਰੀ ਹੈ ਸਾਨੂੰ ਉਸ ਸਮਕਾਲ ਵਿੱਚ ਜਾਣਾ ਪੈਣਾ। ਗੁਰਬਾਣੀ ਦੇ ਬਹੁਤ ਐਸੇ ਸ਼ਬਦ ਨੇ ਜਿਨ੍ਹਾਂ ਵਿੱਚ ਪੁਰਾਣੀਆਂ ਉਦਾਹਰਨਾਂ ਨੇ। ਹੁਣ ਜਦੋਂ ਇਹ ਤੁਕ ਆਏਗੀ, ਜੈਸੇ ਹਰ ਹਟਕੀ ਮਾਲਾ ਟਿੰਡ ਲਗਤ ਹੈ, ਹੁਣ ਇਧਰਲੇ ਬੋਰਨ ਬੱਚਿਆਂ ਨੂੰ ਇਹਦਾ ਕੀ ਪਤਾ? ਉਹਨਾਂ ਨੂੰ ਨਾ ਪਤਾ ਵੀ ਹਰਟ ਕਿਹਨੂੰ ਕਹਿੰਦੇ ਸੀ, ਹਰਟ ਕਿਵੇਂ ਚੱਲਦੇ ਹੁੰਦੇ ਸੀ। ਤਾਂ ਫਿਰ ਉਹਨਾਂ ਨੂੰ ਸਮਝਾਉਣਾ ਪੈਣਾ, ਉਹਦੀ ਵਿਆਖਿਆ ਕਰਨੀ ਪੈਣੀ ਹੈ। ਚਾਹੀਦਾ ਤਾਂ ਇਹ ਸੀ ਵੀ ਸਾਡੀ ਕੌਮ ਕਿਸੇ ਇੱਕ ਜਗ੍ਹਾ ਤੇ ਇਹ ਪੁਰਾਣੀਆਂ ਜਿੰਨੀਆਂ ਵੀ ਦਲੀਲਾਂ ਨੇ, ਜਿਨ੍ਹਾਂ ਦਾ ਅੱਜ ਨਵੀਨੀਕਰਨ ਹੋ ਗਿਆ, ਇਹਨਾਂ ਨੂੰ ਸਾਂਭ ਕੇ ਰੱਖਦੇ ਅਸੀਂ। ਕੋਈ ਮਿਊਜ਼ੀਅਮ ਇਸ ਤਰ੍ਹਾਂ ਦਾ ਬਣਾਇਆ ਜਾਂਦਾ ਕਿ ਇਹਨਾਂ ਨੂੰ ਸਾਂਭਿਆ ਜਾਂਦਾ। ਹੁਣ ਜਦੋਂ ਇਹ ਬਾਣੀ ਉਚਾਰਨ ਕੀਤੀ ਹੈ ਭਗਤ ਰਵਿਦਾਸ ਸਾਹਿਬ ਜੀ, 15ਵੀਂ ਸਦੀ ਦੇ ਭਗਤ ਨੇ, ਭਗਤੀ ਲਹਿਰ ਦੇ ਉਹ ਸੰਤ ਹੋਏ ਆ 15ਵੀਂ ਸਦੀ, ਤੇ ਹੁਣ ਅਸੀਂ 21ਵੀਂ ਸਦੀ ਵਿੱਚ ਜਿਉਂ ਰਹੇ ਹਾਂ। ਲਗਭਗ 550 ਸਾਲ ਦੇ ਕਰੀਬ ਸਮਾਂ ਹੋ ਗਿਆ, ਪਰ ਜੇ ਉਦੋਂ ਅਸੀਂ ਪੰਜਾਬ ਦੇ ਨਾਲ ਇਸ ਦਲੀਲ ਨੂੰ ਜੋੜ ਕੇ ਵੇਖਾਂਗੇ ਤਾਂ ਕਿ ਵਾਲਾ ਨਹੀਂ ਤਕਰੀਬਨ 3-4 ਦਹਾਕੇ 30-40 ਸਾਲ ਪਿੱਛੇ ਨੂੰ ਚਲੇ ਜਾਓ। ਉੱਥੇ ਕੀ ਸੀ, ਘਰਾਂ ਦੇ ਵਿੱਚ ਲਾਲਟੈਨਾਂ ਹੁੰਦੀਆਂ ਸੀ, ਹਰ ਘਰ ਵਿੱਚ ਲਾਲਟੈਨ ਹੁੰਦੀ ਤੇ ਰਾਤਰੀ ਦੇ ਸਮੇਂ ਉਹਨੂੰ ਜਗਾਇਆ ਜਾਂਦਾ, ਤਾਂ ਜਦੋਂ ਕਈ ਦਿਨ ਉਹ ਲਾਲਟੈਨ ਜਗਦੀ ਸੀ ਤਾਂ ਅੰਦਰਲੀ ਜਿਹੜੀ ਜੋਤ ਪ੍ਰਚੰਡ ਹੈ, ਚਾਨਣਾ ਹੋ ਰਿਹਾ ਹੈ, ਉਹਦੇ ਵਿੱਚੋਂ ਧੂੰਆਂ ਨਿਕਲ ਨਿਕਲ ਕੇ ਉਹਦੀ ਚਿਮਨੀ ਦੇ ਉੱਪਰ ਧੂੰਆਂ ਜੰਮ ਜਾਂਦਾ ਸੀ। ਅੰਦਰ ਹੁਣ ਦੀਵਾ ਤਾਂ ਜਗਦਾ ਪਰ ਉਸਦਾ ਚਾਨਣ ਬਾਹਰ ਨਹੀਂ ਆਉਂਦਾ। ਫਿਰ ਉਹ ਚਿਮਨੀ ਨੂੰ ਲਾ ਕੇ ਸਾਫ ਕਰਕੇ ਜਦੋਂ ਦੀਵਾ ਫਿਰ ਜਗਾਇਆ ਜਾਂਦਾ ਸੀ ਤਾਂ ਅੰਦਰਲਾ ਚਾਨਣਾ ਬਾਹਰ ਆਉਂਦਾ ਸੀ। ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਵਿਵੇਕ ਦਾ ਦੀਵਾ ਹੈ ਉਹ ਸਾਰਿਆਂ ਦੇ ਅੰਦਰ ਰੱਖ ਕੇ ਭੇਜਿਆ, ਜਿੰਨੇ ਵੀ ਮਨੁੱਖ ਹਨ ਆਪਾਂ ਸਾਰਿਆਂ ਦੇ ਅੰਦਰ ਉਹ ਬੁੱਧ ਟਿਕਾਈ ਹੈ। ਲਗਭਗ ਹਰੇਕ ਨੂੰ ਪਤਾ ਹੈ ਵੀ ਚੰਗਾ ਕੀ ਹੈ ਤੇ ਮਾੜਾ ਕੀ ਹੈ, ਪਰ ਮਨੁੱਖ ਉਹ ਕੁਝ ਕਰਦਾ ਹੈ ਜਿਹੜਾ ਮਾੜਾ ਹੋਵੇ। ਕਬੀਰ ਮਨ ਜਾਣਤ ਸਭ ਬਾਤ, ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ। ਬੰਦੇ ਨੂੰ ਪਤਾ ਹੈ ਪਰ ਫੇਰ ਵੀ ਇਹ ਜਾਣ ਕੇ ਕਰਦਾ। ਕਿਹਨੂੰ ਨਹੀਂ ਪਤਾ ਵੀ ਝੂਠ ਬੋਲਣਾ ਮਾੜਾ ਹੁੰਦਾ, ਈਰਖਾ ਮਾੜੀ ਹੁੰਦੀ ਹੈ, ਪਰ ਮਨੁੱਖ ਕਰ ਰਿਹਾ। ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪਕ ਕੂਏ ਭਰੈ। ਕਹਿੰਦੇ ਹੱਥ ਵਿੱਚ ਦੀਵਾ ਵੀ ਹੋਵੇ, ਟੋਆ ਦਿਸਦਾ ਸਾਹਮਣੇ, ਪਰ ਫੇਰ ਵੀ ਮਨੁੱਖ ਟੋਏ ਚ ਜਾ ਕੇ ਗਿਰੇ ਉਹਨੂੰ ਕੌਣ ਬਚਾਵੇ। ਦੀਵਾ ਸਭ ਦੇ ਅੰਦਰ ਹੈ ਪਰ ਇਹ ਦੀਵੇ ਦੇ ਆਲੇ ਦੁਆਲੇ ਨਾ ਮਨ ਮਤ ਦਾ, ਅਗਿਆਨ ਦਾ, ਸਾਡੀ ਤੁਸ਼ ਅਕਲ ਦਾ ਜਿਹੜਾ ਧੂੰਆਂ ਜੰਮ ਗਿਆ, ਤਾਂ ਕਰਕੇ ਅੰਦਰਲਾ ਵਿਵੇਕ ਦਾ ਦੀਵਾ ਸਾਡੇ ਜੀਵਨ ਵਿੱਚ ਚਾਨਣਾ ਨਹੀਂ ਕਰਦਾ। ਹੁਣ ਉਹ ਧੂਏ ਨੂੰ, ਮਨ ਮਤ ਨੂੰ ਸਾਡੀ ਤੁਸ਼ ਬੁੱਧੀ ਨੂੰ ਦੂਰ ਕਰਨ ਵਾਸਤੇ ਗੁਰੂ ਦਾ ਸ਼ਬਦ ਹੈ, ਗੁਰੂ ਦਾ ਨਾਮ ਹੈ, ਸਤਸੰਗਤ ਹੈ, ਗੁਰੂ ਦੀ ਸੇਵਾ ਹੈ, ਚੰਗੇ ਗੁਣ ਨੇ, ਤਾਂ ਜੋ ਜਿਹੜਾ ਅੰਦਰ ਵਿਵੇਕ ਦਾ ਦੀਵਾ ਉਹਦਾ ਚਾਨਣਾ ਬਾਹਰ ਆਵੇ। ਤਾਂ ਭਗਤ ਜੀ ਨੇ ਨਾ 5 ਜੀਵਾਂ ਦੀਆਂ ਉਦਾਹਰਨਾਂ ਲਈਆਂ, ਕਹਿੰਦੇ ਵੇਖ ਬੰਦਿਆ ਵੀ ਇਹ 5 ਜੀਵ ਨੇ, ਇਹਨਾਂ ਨੇ ਕਾਰਜ ਕਰਨ ਤੋਂ ਪਹਿਲਾਂ ਨਿਰਣਾ ਨਹੀਂ ਕੀਤਾ। 5 ਜੂਨਾਂ ਦਾ ਜ਼ਿਕਰ ਹੈ ਉੱਥੇ, ਉਹ ਕਹਿੰਦੇ ਨੇ ਮ੍ਰਿਗ, ਮੀਨ, ਭਿਰੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ, 5 ਦੋਖ ਅਸਾਧ ਜਮ ਹੈ, ਤਾਕਿ ਕੇਤਕ ਆਸ, ਮਾਧੋ ਅਬਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ। ਕਹਿੰਦੇ ਇਹਨਾਂ ਨੇ ਨਿਰਣਾ ਨਹੀਂ ਕੀਤਾ 5 ਨੇ, ਤਾਂ ਫਿਰ ਉਹਨਾਂ ਨੂੰ ਮਿਲਿਆ ਕੀ? ਮ੍ਰਿਗ ਹਿਰਨ ਨੂੰ ਕਹਿੰਦੇ ਨੇ। ਇਹਦੇ ਵਿੱਚ ਇੱਕ ਦੋਖ ਹੈ ਇਹਦੇ ਜੀਵਨ ਵਿੱਚ, ਉਹ ਹੈ ਸ਼ਬਦ ਦਾ। ਜਦੋਂ ਸ਼ਿਕਾਰੀ ਨਾ ਇਹਨੂੰ ਪਕੜਦੇ ਨੇ ਮ੍ਰਿਗ ਨੂੰ ਪਕੜਨਾ ਕੋਈ ਸੌਖੀ ਗੱਲ ਨਹੀਂ, ਇਹ ਬਹੁਤ ਤੇਜ਼ ਤਰਾਰ ਜੀਵ ਹੈ, ਇਹਨੂੰ ਪਕੜਨਾ ਬੜਾ ਔਖਾ ਹੈ। ਪਰ ਉਹਨੇ ਇੱਕ ਤਰੀਕਾ ਵਰਤਿਆ ਸ਼ਿਕਾਰੀ ਨੇ, ਕੰਡੇੜੇ ਦਾ ਸ਼ਬਦ ਉਹਨੇ ਲਾਇਆ। ਜਦੋਂ ਮਿਰਗ ਦੇ ਕੰਨਾਂ ਚ ਕੰਡੇੜੇ ਦਾ ਸ਼ਬਦ ਬੋਲਿਆ, ਗੂੰਜਿਆ, ਇਹ ਇੰਨਾ ਮੰਤਰ ਮੁਗਤ ਹੋ ਗਿਆ, ਇਹ ਆਪਣੀ ਸੁੱਧ ਬੁੱਧ ਭੁੱਲ ਗਿਆ ਤੇ ਆਪਣੇ ਸਿਰ ਨੂੰ ਜਾ ਕੇ ਉਹਦੇ ਅੱਗੇ ਨੀਵਾਂ ਕਰਤਾ। ਇਹਨੇ ਇਹ ਨਹੀਂ ਸੋਚਿਆ ਵੀ ਜਿਹੜਾ ਸ਼ਬਦ ਮੈਂ ਸੁਣਿਆ ਹੋ ਸਕਦਾ ਇਹ ਮੇਰੀ ਮੌਤ ਦਾ ਕਾਰਨ ਬਣ ਜੇ, ਹੋ ਸਕਦਾ ਇਹ ਮੇਰੀ ਗੁਲਾਮੀ ਦਾ ਕਾਰਨ ਬਣ ਜੇ। ਉਹਨੇ ਸੁਣਿਆ ਪਰ ਨਿਰਣਾ ਨਹੀਂ ਕੀਤਾ, ਉਹਦੇ ਬਾਰੇ ਸੋਚਿਆ ਨਹੀਂ, ਜਾ ਕੇ ਸ਼ਿਕਾਰੀ ਦੇ ਅੱਗੇ ਸਿਰ ਨੀਵਾਂ ਕਰਤਾ, ਉਹਨੇ ਗਲ ਵਿੱਚ ਪਾਇਆ ਰੱਸਾ ਤੇ ਲੈ ਗਿਆ। ਫਿਰ ਤਸਕਰੀ ਸ਼ੁਰੂ ਹੋ ਗਈ। ਮ੍ਰਿਗ ਦੂਸਰਾ ਮੀਨ ਮੱਛੀ ਨੂੰ ਕਹਿੰਦੇ ਨੇ। ਇਹਦੇ ਜੀਵਨ ਵਿੱਚ ਵੀ ਇੱਕ ਵਿਸ਼ਾ ਕਿਹੜਾ? ਜੀਵ ਦਾ ਰਸ ਕਹਿੰਦੇ ਨੇ, ਰਸ ਦਾ ਵਿਸ਼ਾ ਹੈ। ਹੁਣ ਜਿਹੜੀ ਮੱਛੀ ਹੈ ਨਾ, ਉਹ ਪਾਣੀ ਵਿੱਚ ਤਾਰੀਆਂ ਲਾਉਂਦੀ ਹੈ, ਆਜ਼ਾਦ ਹੈ, ਉਹ ਆਜ਼ਾਦ ਫਿਦਾ ਵਿੱਚ ਘੁੰਮਦੀ ਹੈ, ਜਿੱਧਰ ਮਰਜ਼ੀ ਜਾਵੇ, ਕੋਈ ਰੋਕ ਟੋਕ ਹੈ ਹੀ ਨਹੀਂ। ਪਰ ਮਛੇਰੇ ਨੇ ਕੀ ਕੀਤਾ, ਉਹ ਕੁੰਡੀ ਲੈ ਗਿਆ ਘਰੋਂ, ਕੁੰਡੀ ਦੇ ਉੱਪਰ ਨਾ ਪੋਲਾ ਜਾਂ ਪਦਾਰਥ ਲਾ ਕੇ ਪਾਣੀ ਚ ਸਿੱਟਤਾ। ਹਾਲਾਂਕਿ ਇਹ ਨਹੀਂ ਵੀ ਉਹਨੂੰ ਖੁਰਾਕ ਨਹੀਂ ਮਿਲਦੀ ਪਾਣੀ ਵਿੱਚੋਂ, ਜੀਆਂ ਦਾ ਆਹਾਰ ਜੀ, ਇਹ ਵਾਹਿਗੁਰੂ ਜੀ ਦੀ ਪ੍ਰਕਿਰਤੀ ਹੈ ਨਾ, ਅੱਗੇ ਤੋਂ ਅੱਗੇ ਚੱਲੀ ਜਾਂਦਾ। ਪਰ ਉਹਨੇ ਸੋਚਿਆ ਵੀ ਇਹ ਪਦਾਰਥ ਵਧੀਆ ਲੱਗਦਾ, ਉਹਨੇ ਜਾ ਕੇ ਮੂੰਹ ਜਦੋਂ ਪਾਇਆ ਤਾਂ ਕੁੰਡੀ ਉਹਦੇ ਜਵਾੜਿਆਂ ਚ ਫਸ ਗਈ, ਮਛੇਰੇ ਨੇ ਮੱਛੀ ਬਾਹਰ ਕੱਢ ਲਈ। ਉਹਨੇ ਵੀ ਨਿਰਣਾ ਨਹੀਂ ਕੀਤਾ ਵੀ ਜੋ ਮੈਂ ਖਾਣ ਲੱਗੀ ਹਾਂ ਕਿਤੇ ਐਸਾ ਤਾਂ ਨਹੀਂ ਵੀ ਇਹ ਮੇਰੀ ਮੌਤ ਦਾ ਕਾਰਨ ਬਣ ਜੇ। ਉਹਨੇ ਵੀ ਨਿਰਣਾ ਕੀਤਾ ਤੇ ਉਹ ਵੀ ਆਪਣੇ ਜੀਵਨ ਤੋਂ ਹੱਥ ਧੋ ਗਈ। ਮ੍ਰਿਗ, ਮੀਨ, ਫਿਰ ਭਿਰੰਗ, ਭਿਰੰਗ ਕਹਿੰਦੇ ਨੇ ਭੌਰੇ ਨੂੰ, ਭੌਰੇ ਦੇ ਵਿੱਚ ਵੀ ਇੱਕ ਵਿਸ਼ ਹੈ, ਕਾਹਦਾ, ਸੁਗੰਧੀ ਦਾ। ਉਹਨੇ ਖਿੜਿਆ ਫੁੱਲ ਵੇਖਿਆ, ਸੰਧਿਆ ਸਮਾਂ ਸੀ, ਫੁੱਲ ਤੇ ਆ ਕੇ ਬਹਿ ਗਿਆ, ਸੁਗੰਧੀਆਂ ਮਾਣੀ ਗਿਆ। ਚਲੋ ਸੁਗੰਧੀ ਮਾਣ ਕੇ ਉੱਡ ਜਾਂਦਾ ਫਿਰ ਵੀ ਕੁਝ ਨਾ ਕੁਝ ਬਚ ਜਾਣਾ ਸੀ, ਪਰ ਉਹ ਬੈਠੇ ਹੀ ਰਿਹਾ। ਤਾਂ ਕੀ ਹੋਇਆ, ਫੁੱਲ ਬੰਦ ਹੋਇਆ। ਜਦੋਂ ਸਵੇਰੇ ਬਹੁ ਫਟਾਲਾ ਹੋਇਆ, ਸੂਰਜ ਦੀਆਂ ਕਿਰਨਾਂ ਨਿਕਲੀਆਂ, ਤਾਂ ਜਿਹੜਾ ਭੌਰਾ ਸੀ ਨਾ, ਉਹ ਮਰਿਆ ਹੋਇਆ ਫੁੱਲ ਦੇ ਵਿੱਚੋਂ ਹੇਠਾਂ ਗਿਰਦਾ। ਉਹਨੇ ਵੀ ਨਿਰਣਾ ਨਹੀਂ ਕੀਤਾ ਜ਼ਿੰਦਗੀ ਦਾ। ਪਤੰਕ, ਪਤੰਗਾ, ਇਹਨੂੰ ਅੱਖ ਦਾ ਵਿਸ਼ਾ, ਅੱਖ ਦਾ, ਦੇਖਣੀ ਦਾ। ਇਹਨੇ ਕੀ ਦੇਖਿਆ ਵੀ ਦੀਵੇ ਦੀ ਲਾਟ ਬਲ ਰਹੀ ਹੈ, ਚਾਨਣ ਹੈ, ਅਗਨੀ ਹੈ, ਇਹ ਵੀ ਆ ਗਿਆ, ਆਪਣਾ ਆਪ ਭੁੱਲ ਗਿਆ। ਦੇਖਿਆ ਜ਼ਰੂਰ ਪਰ ਇਹਨੇ ਨਿਰਣਾ ਨਹੀਂ ਕੀਤਾ, ਹੋ ਸਕਦਾ ਹੈ ਵੀ ਜੋ ਮੈਂ ਦੇਖਿਆ ਇਹ ਮੇਰੀ ਮੌਤ ਦਾ ਕਾਰਨ ਬਣ ਜੇ, ਨਹੀਂ ਸੋਚਿਆ ਇਹਨੇ। ਇਹਨੇ ਵੀ ਆ ਕੇ ਛਾਲ ਮਾਰੀ ਲਾਟ ਦੇ ਵਿੱਚ, ਤੇ ਜਿਹੜਾ ਪਤੰਗਾ ਸੀ ਨਾ, ਉਹ ਵੀ ਸੜ ਕੇ ਧਰਤੀ ਤੇ ਗਿਰ ਗਿਆ, ਉਹ ਵੀ ਮਰ ਗਿਆ। ਫੇਰ ਹੈ ਕੁੰਚਰ, ਹਾਥੀ ਨੂੰ ਕਹਿੰਦੇ ਨੇ। ਇਹਨੂੰ ਵਿਸ਼ਾ ਚਮੜੀ ਦਾ, ਸਪਰਸ਼ਤਾ ਦਾ, ਕਾਮ ਰੋਗ ਮੈਗਲ ਵਸ ਕੀਨਾ, ਹੋਮੈ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਗਲ ਵਸ ਕੀਨਾ। ਤੇ ਜਦੋਂ ਇਹਨੂੰ ਹਥਵਾਨ ਲੋਕ ਪਕੜਦੇ ਆ ਜੰਗਲਾਂ ਦੇ ਵਿੱਚ, ਟੋਆ ਪੱਟ ਕੇ, ਕਾਨਿਆਂ ਦੀ ਛੱਤ ਪਾ ਕੇ, ਕਾਗਜ਼ ਦੀ ਹਸਤਨੀ ਬਣਾ ਕੇ ਹਾਥੀ ਨੂੰ ਫੜ ਲੈਂਦੇ ਨੇ। ਇਹ ਵੀ ਕਿਵੇਂ ਆਇਆ, ਇਹਨੂੰ ਸਪਰਸ਼ਤਾ ਦਾ ਰੋਗ ਸੀ। ਭਗਤ ਜੀ ਕਹਿੰਦੇ ਪੰਜ ਜੀਵ ਨੇ ਤੇ ਪੰਜਾਂ ਜੀਵਾਂ ਨੂੰ ਇੱਕ ਇੱਕ ਵਿਸ਼ਾ ਹੈ, ਜੋ ਉਹਨਾਂ ਨੇ ਕੀਤਾ ਕਰਨ ਤੋਂ ਪਹਿਲਾਂ ਉਹਨਾਂ ਨੇ ਸੋਚਿਆ ਨਹੀਂ ਹੈ ਵੀ ਜੋ ਕਰਨ ਲੱਗਿਆ ਇਹ ਸਾਡੇ ਫਾਇਦੇ ਵਾਸਤੇ ਹੈ ਜਾਂ ਸਾਡੇ ਨੁਕਸਾਨ ਵਾਸਤੇ ਹੈ। ਮ੍ਰਿਗ, ਮੀਨ, ਭਿਰੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ਼, ਇੱਕ ਇੱਕ ਦੋਖ ਨੇ ਪੰਜਾਂ ਦਾ ਵਿਨਾਸ਼ ਕਰਕੇ ਰੱਖਤਾ। ਪਰ ਬੰਦਿਆ ਤੂੰ ਕਦੇ ਸੋਚਿਆ, ਇਹ ਪੰਜ ਤੇਰੇ ਵਿੱਚ ਇਕੱਠੇ ਹੀ ਨੇ, ਇਹ ਪੰਜੇ ਨੇ ਤੇਰੇ ਵਿੱਚ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਤੈਨੂੰ ਕੰਨਾਂ ਦਾ ਵਿਸ਼ਾ ਵੀ ਹੈ। ਤੂੰ ਸੁਣਨ ਲੱਗਿਆ ਨਹੀਂ ਸੋਚਦਾ ਵੀ ਜੋ ਮੈਂ ਅੱਜ ਸੁਣਨ ਲੱਗਿਆ ਹੋ ਸਕਦਾ ਹੈ ਇਹ ਮੇਰੀ ਸ਼ਾਂਤੀ ਨੂੰ ਗਵਾ ਦੇਣ, ਇਹ ਸ਼ਬਦ ਜੋ ਮੈਂ ਸੁਣ ਰਿਹਾ ਨਾ, ਮੈਨੂੰ ਅੰਦਰੋਂ ਲੀਰੋ ਲੀਰ ਕਰ ਦੇਣ, ਮੇਰੀ ਬਣੀ ਹੋਈ ਸ਼ਾਂਤੀ ਨੂੰ, ਟੇਕੇ ਹੋਏ ਮਨ ਨੂੰ ਇਹ ਖੰਡਾ ਦੇਣ। ਤਾਂ ਹੀ ਕਿਹਾ ਸੁਣਨ ਤੋਂ ਪਹਿਲਾਂ ਸੋਚ, ਗੁਰੂ ਅਰਜਨ ਮਹਾਰਾਜ ਨੇ ਤਾਂ ਇੱਥੋਂ ਤੱਕ ਕਿਹਾ, ਐ ਰੱਬ ਜੀ ਜਦੋਂ ਕੋਈ ਮਾੜਾ ਬੋਲਦਾ ਹੋਵੇ ਉਨੀ ਦੇਰ ਮੇਰੇ ਕੰਨ ਬੋਲੇ ਕਰਦੇ, ਮੈਂ ਸੁਣ ਨਾ ਸਕਾਂ, ਮੇਰੇ ਮੋਹਨ ਸਰਾਵਣੀ ਇਹ ਨਾ ਸੁਣਾਏ, ਮੇਰੇ ਕੰਨਾਂ ਨੂੰ ਸੁਣਨਾ ਹੀ ਬੰਦ ਹੋ ਜੇ, ਮੈਂ ਸੁਣੇ ਨਾ ਸਕਾਂ। ਕਿਉਂ, ਸੁਣਨਾ ਸੌਖਾ ਪਰ ਸੁਣੇ ਹੋਏ ਸੌਖੇ ਨੂੰ ਅੰਦਰੋਂ ਬਾਹਰ ਕੱਢਣਾ ਬਹੁਤ ਔਖਾ। ਹੋ ਸਕਦਾ ਪਤਾ ਨਹੀਂ ਕਿੰਨੇ ਕੁ ਜਨਮ ਲੱਗ ਜਾਣ। ਜ਼ਿੰਦਗੀ ਦੀਆਂ ਐਸੀਆਂ ਘਟਨਾਵਾਂ ਨੇ ਜੋ ਸਾਡੇ ਸ਼ਬਦ ਸੁਣੇ ਹੋਏ ਆ ਨਾ, ਉਹ ਅੰਦਰ ਤੈਅ ਤੱਕ ਬੈਠੇ ਨੇ। ਇਸ ਲਈ ਕਿਹਾ ਬੋਲਣ ਤੋਂ ਪਹਿਲਾਂ ਵੀ ਸੋਚੋ ਤੇ ਸੁਣਨ ਤੋਂ ਪਹਿਲਾਂ ਵੀ ਸੋਚੋ, ਮੈਂ ਕੀ ਸੁਣ ਰਿਹਾ, ਮੈਂ ਕੀ ਬੋਲ ਰਿਹਾ। ਤਲਵਾਰਾਂ ਦੇ ਫੱਟ ਜੁੜ ਜਾਂਦੇ ਨੇ ਕੁਝ ਦਿਨਾਂ ਵਿੱਚ, ਸਰਜਰੀਆਂ ਹੋ ਜਾਂਦੀਆਂ, ਪਰ ਜਿਹੜੇ ਫੱਟ ਕੋਈ ਬੰਦਾ ਜੀਵ ਨਾਲ ਲਾ ਦੇਵੇ ਨਾ, ਬੋਲ ਕੇ ਲਾ ਦੇਵੇ, ਉਹ ਮਰਦੇ ਦਮ ਤੱਕ ਮਨੁੱਖ ਨੂੰ ਨਹੀਂ ਭੁੱਲਦੇ। ਬੰਦਾ ਸੁਣਦਾ ਪਰ ਸੁਣੇ ਹੋਏ ਨੂੰ ਬਾਹਰ ਕੱਢਣਾ ਬਹੁਤ ਔਖਾ ਹੈ। ਅਸੀਂ ਘਰਾਂ ਦੀ ਸਫਾਈ ਕਰਦੇ ਹਾਂ ਨਾ, ਇੱਥੇ ਤਾਂ ਹਫ਼ਤੇ ਬਾਅਦ ਬਿੰਨ ਚੱਕਣ ਵਾਲੇ ਆ ਜਾਂਦੇ ਨੇ, ਲੈ ਜਾਂਦੇ ਨੇ ਚੱਕ ਕੇ ਘਰ ਦਾ ਕੂੜਾ ਕਰਕਟ। ਇਹ ਸਫਾਈਆਂ ਕਰਨੀਆਂ ਬਹੁਤ ਸੌਖੀਆਂ ਹੈ, ਪਰ ਆਪਣੇ ਆਪ ਨੂੰ ਅੰਦਰੋਂ ਧੋਣਾ, ਅੰਦਰੋਂ ਸਾਫ਼ ਕਰਨਾ, ਇਹ ਬਹੁਤ ਔਖਾ ਹੈ। ਸ਼ਬਦ, ਫਿਰ ਸਪਰਸ਼, ਇਹ ਵੀ ਮਨੁੱਖ ਦੇ ਜੀਵਨ ਦੇ ਅੰਦਰ ਇੱਕ ਰੋਗ ਹੈ। ਰੂਪ, ਵੇਖਣ ਦਾ ਵਿਸ਼ਾ, ਮਨੁੱਖ ਵੇਖ ਰਿਹਾ ਹੈ, ਵੇਖਣਾ ਮਾੜਾ ਨਹੀਂ ਹੈ। ਵੇਖ, ਪਰ ਵੇਖਣਾ ਕਿਵੇਂ ਹੈ ਇਹ ਪੁੱਛ ਲਾ, ਗੁਰੂ ਨੂੰ ਪੁੱਛ ਲਾ, ਜਿਹੜੇ ਗੁਰਸਿੱਖਾਂ ਨੇ ਸਿੱਖੀ ਕਮਾਈ ਹੈ ਉਹਨਾਂ ਨੂੰ ਪੁੱਛ ਲਾ। ਵੇਖ ਪਰਾਈਆਂ ਚੰਗੀਆਂ, ਦੇਖ, ਦੇਖਣਾ ਨਹੀਂ ਮਹਾਰਾਜ ਨੇ ਬੰਦ ਕੀਤਾ, ਵੇਖ। ਜੇ ਉਮਰ ਤੋਂ ਵਡੇਰੀ ਹੈ ਉਹਨੂੰ ਆਪਣੀ ਮਾਂ ਦੀ ਨਿਗਾਹ ਨਾਲ ਵੇਖ, ਜੇ ਬਰਾਬਰ ਦੀ ਹੈ ਉਹਨੂੰ ਭੈਣ ਦੀ ਨਿਗਾਹ ਨਾਲ ਵੇਖ, ਜੇ ਛੋਟੀ ਹੈ ਉਹਨੂੰ ਆਪਣੀ ਧੀ ਦੀ ਨਿਗਾਹ ਨਾਲ ਵੇਖ, ਵੇਖਣਾ ਮਾੜਾ ਨਹੀਂ ਹੈ। ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ, ਪਰ ਨਹੀਂ, ਮਨੁੱਖ ਵਕਾਰੀ ਨਜ਼ਰ ਨਾਲ ਵੇਖਦਾ, ਇਹ ਵੀ ਇੱਕ ਰੋਗ ਹੈ। ਸ਼ਬਦ, ਸਪਰਸ਼, ਰੂਪ, ਰਸ, ਫਿਰ ਇਹਨੂੰ ਜਵਾਨ ਦਾ ਰਸ ਹੈ, ਇਹਦੇ ਵਿੱਚ ਵੀ ਮਨੁੱਖ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਹੈ। ਗੰਧ, ਸੁਗੰਧੀਆਂ ਦਾ ਵਿਸ਼ਾ ਹੈ, ਇਹ ਪੰਜੇ ਮਨੁੱਖ ਦੇ ਅੰਦਰ ਨੇ। ਮ੍ਰਿਗ, ਮੀਨ, ਭਰੰਗ, ਪਤੰਗ, ਕੁੰਚਰ, ਏਕ ਦੋਖ ਵਿਨਾਸ, ਪੰਚ ਦੋਖ ਅਸਾਧ ਜਾਮੈ ਤਾਂ ਕੀ ਕੇਤਕਾਸ। ਕਹਿੰਦੇ ਬੰਦਿਆ, ਤੇਰੇ ਤਰਨ ਦੀ ਕੋਈ ਆਸ ਲਾਈ ਜਾ ਸਕਦੀ ਹੈ ਵੀ ਤੂੰ ਤਰ ਜਾਏਗਾ ਇਹ ਸੰਸਾਰ ਸਮੁੰਦਰ ਤੋਂ, ਤੇਰਾ ਜੀਵਨ ਸਫਲ ਹੋਜੂ, ਕੀ ਆਸ ਲਾਈ ਜਾ ਸਕਦੀ ਹੈ। ਮਾਧੋ, ਅਵਿਦਿਆ ਹਿਤ ਕੀਨ, ਇਸ ਲਈ ਅਰਦਾਸ ਕਰ ਉਹ ਡਾਢੇ ਦੇ ਅੱਗੇ, ਕਰਤੇ ਪੁਰਖ ਦੇ ਅੱਗੇ, ਐ ਮਾਲਕ ਜੀ ਮੇਰੇ ਤੇ ਕਿਰਪਾ ਕਰੋ, ਮੈਂ ਆਪਣੇ ਜੀਵਨ ਦੀ ਸਾਂਝ ਅਗਿਆਨ ਨਾਲ ਪਾਲੀ। ਅਗਿਆਨ, ਧਿਆਨ ਦਿਓ, ਇੱਕ ਵਿਵੇਕ ਬੁੱਧ ਹੈ, ਇੱਕ ਗਿਆਨ ਹੈ ਗੁਰੂ ਵੱਲੋਂ ਬਖਸ਼ਿਆ, ਜਿਹਦੇ ਕਰਕੇ ਅਸੀਂ ਬਾਕੀ ਦੀਆਂ ਜੂਨਾਂ ਤੋਂ ਵੱਖਰੇ ਕਹਾ ਸਕਦੇ ਹਾਂ। ਜੇ ਉਹ ਨਹੀਂ ਹੈ ਸਾਡੇ ਵਿੱਚ, ਜੇ ਸਾਡੇ ਅੰਦਰ ਵਿਵੇਕ ਬੁੱਧ ਨਹੀਂ ਕਿ ਅਸੀਂ ਜ਼ਿੰਦਗੀ ਦਾ ਨਿਰਣੇ ਨਹੀਂ ਕਰਦੇ ਵੀ ਜੋ ਕਰ ਰਹੇ ਹਾਂ ਮੈਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਸਾਡੇ ਅੰਦਰ ਨਿਰਣਾ ਨਹੀਂ ਹੈ, ਸਾਡੇ ਅੰਦਰ ਗੁਰੂ ਵੱਲੋਂ ਬਖਸ਼ਿਆ ਗਿਆਨ ਨਹੀਂ ਹੈ। ਮਾਫ਼ ਕਰਨਾ ਬੰਦੇ ਵਿੱਚ ਤੇ ਪਸ਼ੂਆਂ ਵਿੱਚ ਫਿਰ ਕੋਈ ਫਰਕ ਨਹੀਂ। ਇੱਕ ਆਲਮ ਦੇ ਬੋਲ ਨੇ, ਉਹ ਕਹਿੰਦਾ ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ। ਸੌਂਦਾ ਮਨੁੱਖ ਵੀ ਹੈ, ਪਸ਼ੂ ਵੀ ਹੈ ਤੇ ਪੰਛੀ ਵੀ ਹੈ, ਫਰਕ ਕੀ ਹੈ? ਜਿਹੜਾ ਮਨੁੱਖ ਹੈ ਨਾ, ਉਹ ਸੋਹਣੇ ਬਿਸਤਰੇ ਲਾ ਕੇ ਸੌ ਜਾਂਦਾ, ਸੋਹਣੀ ਸੇਜਾ ਬਣਾ ਲੈਂਦਾ। ਪਸ਼ੂ ਜਿੱਥੇ ਖੜਾ ਉੱਥੇ ਬਹਿ ਕੇ ਸੌ ਜਾਂਦਾ, ਪੰਛੀ ਆਲਣੇ ਵਿੱਚ ਸੌ ਜਾਂਦਾ, ਪਰ ਜਿਹੜਾ ਸੌਣ ਦਾ ਪੀਰੀਅਡ ਹੈ ਨੀਂਦ ਵਾਲਾ, ਉਹਦੇ ਵਿੱਚ ਤਿੰਨ ਹੀ ਬਰਾਬਰ ਨੇ, ਉਹਦੇ ਵਿੱਚ ਤਿੰਨ ਹੀ ਬਰਾਬਰ ਨੇ। ਜਦੋਂ ਨੀਂਦ ਵਾਲਾ ਪੀਰੀਅਡ ਸ਼ੁਰੂ ਹੋ ਗਿਆ ਨਾ, ਪਸ਼ੂ ਮਨੁੱਖ ਤੇ ਪੰਛੀ ਬਰਾਬਰ ਨੇ। ਕਿਉਂ? ਕਿਉਂਕਿ ਨੀਂਦ ਇੱਕ ਛੋਟੀ ਮੌਤ ਹੈ, ਉਹਦੇ ਵਿੱਚ ਪਤਾ ਹੀ ਨਹੀਂ ਵੀ ਕੀ ਹੋ ਰਿਹਾ। ਨਿੰਦਰਾ, ਫਿਰ ਭੋਜਨ, ਖਾਂਦਾ ਮਨੁੱਖ ਵੀ ਹੈ, ਪਸ਼ੂ ਵੀ ਹੈ ਤੇ ਪੰਛੀ ਵੀ ਹੈ, ਫਰਕ ਕਿੰਨਾ ਕੁ ਹੈ? ਕਿ ਮਨੁੱਖ ਚੰਗੇ ਤੜਕੇ ਲਾ ਕੇ ਨਾ, ਵਧੀਆ ਨਮਕ ਮਿਰਚਾਂ ਪਾ ਕੇ, ਮਸਾਲੇ ਪਾ ਕੇ ਖਾ ਲੈਂਦਾ, ਪਸ਼ੂ ਨੂੰ ਜਿਹੋ ਜਿਹਾ ਮਿਲ ਗਿਆ ਉਹੋ ਜਿਹਾ ਖਾ ਲੈਂਦਾ, ਤੇ ਪੰਛੀ ਚੋਗਾ ਚੁਗ ਲੈਂਦਾ, ਪੇਟ ਉਹ ਵੀ ਭਰਦੇ ਨੇ ਤੇ ਪੇਟ ਮਨੁੱਖ ਵੀ ਭਰਦੇ, ਤੇ ਫਰਕ ਕੀ ਹੋਇਆ? ਕੁਝ ਵੀ ਨਹੀਂ। ਨਿੰਦਰਾ ਭੋਜਨ ਭੋਗ, ਫਿਰ ਔਲਾਦ ਮਨੁੱਖ ਦੇ ਵੀ ਹੈ, ਪਸ਼ੂਆਂ ਦੇ ਵੀ ਹੈ ਤੇ ਪੰਛੀਆਂ ਦੇ ਵੀ ਹੈ, ਕੋਈ ਫਰਕ ਨਹੀਂ। ਭੈ, ਡਰਦਾ ਮਨੁੱਖ ਵੀ ਹੈ, ਡਰਦਾ ਪਸ਼ੂ ਵੀ ਹੈ, ਡਰਦਾ ਪੰਛੀ ਵੀ ਹੈ, ਫਰਕ ਕੋਈ ਨਹੀਂ। ਇਹ ਪਸ ਪੁਰਖ ਸਮਾਨ, ਇਹ ਚਾਰੇ ਚੀਜ਼ਾਂ ਮਨੁੱਖ ਵਿੱਚ, ਪਸ਼ੂਆਂ ਵਿੱਚ, ਪੰਛੀਆਂ ਵਿੱਚ ਬਰਾਬਰ ਨੇ। ਨਰਨ ਗਿਆਨ ਨਿਜ ਅਧ ਕਿਤਾ, ਬੰਦੇ ਵਿੱਚ ਜੇ ਕੋਈ ਵਾਧੇ ਵਾਲੀ ਗੱਲ ਸੀ, ਬਖਰੇਵੇਂ ਵਾਲੀ ਗੱਲ ਸੀ, ਬੜੱਪਣ ਵਾਲੀ ਗੱਲ ਸੀ, ਤਾਂ ਕੀ ਸੀ? ਗੁਰੂ ਵੱਲੋਂ ਬਖਸ਼ਿਆ ਗਿਆਨ, ਵਿਵੇਕ ਬੁੱਧ। ਨਰਨ ਗਿਆਨ ਨਿਜ ਅਧਕਤਾ, ਗਿਆਨ ਬਿਨਾਂ ਪਾਸ ਜਾਣ। ਜੇ ਉਹ ਵਿਵੇਕ ਬੁੱਧ ਸਾਡੇ ਵਿੱਚ ਪੈਦਾ ਨਹੀਂ ਨਾ ਹੋਈ ਕਿ ਅਸੀਂ ਜ਼ਿੰਦਗੀ ਦਾ ਨਿਰਣਾ ਹੀ ਨਹੀਂ ਕਰ ਸਕੇ ਵੀ ਕੀ ਵੇਖਣਾ, ਕੀ ਸੁਣਨਾ, ਕੀ ਖਾਣਾ, ਕਿੱਧਰ ਜਾਣਾ, ਕਿੱਥੇ ਨਹੀਂ ਜਾਣਾ, ਇਹ ਨਿਰਣਾ ਸਾਡੇ ਜੀਵਨ ਵਿੱਚ ਪੈਦਾ ਹੀ ਨਹੀਂ ਹੋਇਆ, ਤਾਂ ਮਾਫ਼ ਕਰਨਾ, ਸਾਡੇ ਵਿੱਚ ਤੇ ਪਸ਼ੂਆਂ ਵਿੱਚ ਫਿਰ ਕੋਈ ਫਰਕ ਨਹੀਂ ਹੈ। ਗੁਰ ਇਤਿਹਾਸ ਜਦੋਂ ਵੇਖਦੇ ਹਾਂ ਨਾ, ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜਦੋਂ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ ਹੈ ਤਾਂ ਸਾਈ ਮੀਆਂ ਮੀਰ ਇਹ ਸੂਫੀ ਫਕੀਰ ਹੈ ਇਸਲਾਮ ਜਗਤ ਦਾ ਉਹਨੂੰ ਬੁਲਾਇਆ ਵਿਸ਼ੇਸ਼ ਤੌਰ ਤੇ ਉਹ ਤੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਾਉਂਦੇ ਨੇ ਕਿਉਂ ਜੀ ਇਹ ਗੁਰੂ ਨਾਨਕ ਦਾ ਘਰ ਸਾਰਿਆਂ ਦਾ ਸਾਂਝਾ ਘਰ ਹੈ ਸਾਡਾ ਬੁਢਾਪਣੇ ਦੇ ਵਿੱਚ ਨਹੀਂ ਕਿ ਅਸੀਂ ਕਹੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦਾ ਗੁਰੂ ਹੈ ਨਹੀਂ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦਾ ਗੁਰੂ ਹੈ ਮਨੁੱਖਤਾ ਦਾ ਗੁਰੂ ਜਿਸ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਣਾ ਸੀ ਜੋ ਅਸਥਾਨ ਸਿੱਖੀ ਦਾ ਧੁਰ ਹੈ ਸਿੱਖੀ ਦਾ ਕੇਂਦਰ ਹੈ ਸਿੱਖੀ ਦੀ ਰੀੜ ਦੀ ਹੱਡੀ ਹੈ ਜਦੋਂ ਉਹਦੀ ਸ਼ੁਰੂਆਤ ਕੀਤੀ ਉਹਦੀ ਨੀਂਹ ਰਖਾਈ ਕਿਤੋਂ ਸਾਈ ਮੀਆਂ ਮੀਰ ਤੋਂ ਇਹ ਉਹ ਦੁਨੀਆ ਹੈ ਜਿੱਥੇ ਧਰਮਾਂ ਦੇ ਝਗੜੇ ਜਾਤਾਂ ਪਾਤਾਂ ਦੇ ਝਗੜੇ ਖਤਮ ਹੁੰਦੇ ਨੇ ਉੱਥੇ ਸਾਰਿਆਂ ਦੇ ਵਿੱਚ ਇੱਕੋ ਜੋਤ ਵਿਖਦੀ ਹੈ ਇੱਕੋ ਇੱਕ ਸਾਰਤਾ ਹੈ ਉੱਥੇ ਉੱਥੇ ਵਖਰੇਵਾਂ ਕੋਈ ਨਹੀਂ ਰਹੋ ਵਿਚਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਹੋ ਗਈ ਤੇ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕੇਵਲ 11 ਕੁ ਸਾਲ ਦੇ ਸੀ ਉਹ ਵਕਤ ਜਦੋਂ ਉਹ ਗੁਰਤਾ ਗੱਦੀ ਤੇ ਸਥਾਪਿਤ ਹੋਏ ਨੇ ਉਹਨਾਂ ਨੂੰ ਗੁਰਤਾ ਗੱਦੀ ਦੀ ਸੇਵਾ ਪ੍ਰਾਪਤ ਹੋਈ ਹੈ ਅੱਜ ਕੀ ਹੋਇਆ ਸਾਈ ਮੀਆਂ ਮੀਰ ਲਾਹੌਰ ਦੀ ਧਰਤੀ ਤੇ ਬੈਠਾ ਗੁਰੂ ਨੂੰ ਯਾਦ ਕਰ ਰਿਹਾ ਗੁਰੂ ਨੂੰ ਉਹਦੇ ਲਈ ਗੁਰੂ ਅਰਜਨ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਵਿੱਚ ਕੋਈ ਫਰਕ ਨਹੀਂ ਹੈ ਆਮ ਸਿੱਖਾਂ ਵਿੱਚ ਫਰਕ ਮੰਨਦੇ ਸੀ ਉਹ ਵਕਤ ਤਾਂ ਕਰਕੇ ਵਿਸ਼ੇਸ਼ ਤੌਰ ਤੇ ਭਾਈ ਗੁਰਦਾਸ ਨੇ ਲਿਖਿਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੈ ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ਗੁਰ ਸਿੱਖੋ ਗੁਰੂ ਅਰਜਨ ਮਹਾਰਾਜ ਨੇ ਸਿਰਫ ਪੁਸ਼ਾਕ ਬਦਲੀ ਹੈ ਸਰੀਰ ਦੀ ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਜੋਤ ਗੁਰੂ ਹਰਗੋਬਿੰਦ ਮਹਾਰਾਜ ਦੇ ਵਿੱਚ ਹੈ ਉਹਨਾਂ ਵਿੱਚ ਤੇ ਛੇਵੇਂ ਪਾਤਸ਼ਾਹ ਵਿੱਚ ਕੋਈ ਫਰਕ ਨਹੀਂ ਇਹ ਲਿਖਣਾ ਪੈ ਗਿਆ ਭਾਈ ਗੁਰਦਾਸ ਨੂੰ ਤਾਂ ਸਾਈ ਮੀਆਂ ਮੀਰ ਅੱਜ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੂੰ ਯਾਦ ਕਰਦਾ ਮੇਰਾ ਗੁਰੂ ਆ ਕੇ ਮੈਨੂੰ ਮਿਲੇ ਤੇ ਇਧਰ ਪਾਤਸ਼ਾਹ ਕਹਿਣ ਲੱਗੇ ਸਿੱਖੋ ਵੀ ਮੇਰਾ ਘੋੜਾ ਤਿਆਰ ਕਰ ਦੋ ਜਲਦੀ ਜਲਦੀ ਆਪਾਂ ਲਾਹੌਰ ਜਾਣਾ ਮਹਾਰਾਜ ਪਹਿਲਾਂ ਦੱਸੇ ਨਹੀਂ ਹਰ ਮਹਿਮ ਬਾਰੇ ਆਪਾਂ ਨੂੰ ਪਤਾ ਹੀ ਹੁੰਦਾ ਨਾ ਵੀ ਕਿੱਥੇ ਜਾਣਾ ਪਰ ਅੱਜ ਕਹਿੰਦੇ ਹਾਂ ਵੀ ਤੁਸੀਂ ਤਿਆਰ ਕਰੋ ਨਾਲ ਕੁਝ ਗਿਣਤੀ ਦੇ ਸਿੱਖ ਮਹਾਰਾਜ ਦੇ ਨਾਲ ਹੋ ਤੁਰੇ ਤੇ ਜਦੋਂ ਲਾਹੌਰ ਪਹੁੰਚੇ ਹੁਣ ਦਿਲਾਂ ਨੂੰ ਦਿਲਾਂ ਦੀ ਸਾਂਝ ਹੁੰਦੀ ਹੈ ਨਾ ਉੱਥੋਂ ਹੁਣ ਆਵਾਜ਼ ਪੈ ਗਈ ਤੇ ਗੁਰੂ ਪਹੁੰਚ ਗਿਆ ਗੁਰੂ ਪਹੁੰਚ ਗਿਆ ਸਾਈ ਮੀਆਂ ਮੀਰ ਅੱਗੋਂ ਗੁਰੂ ਪਾਤਸ਼ਾਹ ਨੂੰ ਲੈਣ ਵਾਸਤੇ ਆਇਆ ਤੇ ਸਤਿਗੁਰੂ ਅਜੇ